रंग रात है, जन्म मरण और नहीं पीते, जन्म मरण और नहीं पीते, अस्थिर भय साच रंग राते, जन्म मरण बहोर नहीं पीते, जन्म मरण बहोर नहीं पीते, अस्थिर भय साच रंग राते, जन्म मरण बहोर नहीं पीते। रंग रस जेते बिन हर भजन, रंग रस जेते संत दयाल जाने सब झूठ है, संत दयाल जाने सब झूठ है, हर भजन रंग रस जेते संत दयाल जाने सब झूठ है, संत दयाल जाने सब झूठ है, बिन हर भजन रंग रस जेते संत दयाल जाने सब झूठ है। सब मूठे नाम रतन पायो जन नानक नाम विहून चले सब मूठे माई परमेश्वर कोट फला दर्शन गुर डीठे आखे करोड़ां जन्मां दे जदों पुन कठे होंदे हन तां की होंदा है गुरु का दर्शन होंदा है सात सगत बोलो श्री वड्डे पाग देवे परमेश्वर कोट फला दर्शन गुर डीठे ਵੱਡਿਓ ਵੱਡੇ ਭਾਗ ਹੋਵਨ ਗੁਰੂ ਕਾ ਦਰਸ਼ਨ ਹੁੰਦਾ ਹੈ ਜਪਣ ਵਾਲਿਆਂ ਦੇ ਦੀਦਾਰ ਹੁੰਦੇ ਹਨ ਬਾਬੇ ਫਰੀਦ ਦੀ ਮਾਂ ਕਿਸੇ ਦਿਨ ਆਖੇ ਬੇਟਾ ਅੱਜ ਰੱਬ ਤੁੱਠਾ ਫਿਰ ਕਿਸੇ ਦਿਨ ਕਹਿ ਦੇਣਾ ਬੇਟਾ ਅੱਜ ਰੱਬ ਰੁੱਠਾ ਤੇ ਫਰੀਦ ਨੇ ਪੁੱਛਣਾ ਮਾਂ ਰੱਬ रुस कदों जांदा है ते रब खुश कदों हुंदा है मां कहन लगी बेटा समा आवेगा मैं तेनू दसांगी नेत दे नाल एक दिन बाबे फरीद दे घर महापुरख आ गए जपन वाले बंदगी करन वाले तां मां ने आख्या आज रब तुठा बेटा जिस दिन महापुरखां दे दर्शन हो जाऊं जपन वालियां दे दीदार हो जाऊं समझ आज रब बड़ा खुश है साडे ते रब तुठे दी एह निशानी संतां संग विहावे रब खुश हुंदा है की करदा है अपने जपन वालियां दे दर्शन करा देंदा है साथ सगत बोलो श्री और जपन वालियां दी संगत करके फिर गुरु दे चरण मिठे लगन लगदे आ चरण मिठे जिन्हां नूं भी लगे उन्हां ने फिर पुकार पुकार के आखिया माई चरण गुर मीठे माई चरण गुर मीठे भीम चंद दा वजीर देवी चंद भीम चंद ने आखिया आ देवी चंद तू जाके खबर लै आनंदपुर विच जाके के कलगीधर पातशाह धन गुरु गोबिंद सिंह जी कोल कितने कु शस्त्र हन कितने कु हथियार हन कितने कु सूरमे हन आ सारा भेद लै आनंदपुर जाके और ए भी पता कर के आनंदपुर दा किला केड़े पास्यों दी कमजोर है ताकि असी उस पास्यों दी हमला करिए। सात सगत बोलो श्री और इस गुरु नू बंदी बढ़ा लिए। बाई तार दे राजे कठे एक पासे ते सारी योजना बना रहे हन के किस तरह कलगीधर पातशाह नू आनंदपुर दा किला इना कोलो लईए। राजे भीम चंद ने अपने वजीर देवी चंद नू हुक्म दिता तू जा कलगीधर पातशाह दा भेद लैके आ। सारियां गुप्त सूचना लियाई किथे किथे कितना कु कलगीधर पातशाह दे कोल हथियार शस्त्र कितने कु सूर में आ सारी गल पता करन वास्ते देवी चंद तुर पिया आनंदपुर दी आनंदमयी धरती वल। ते जदो पहुंचिया आनंदपुर दी आनंदमयी धरती ते देवी चंद उस स्थान ते पहुंचिया जिथे कलगीधर पातशाह दीवान लगे है। साहब जी सामने सोने सिंघासन ते बैठे संगतां बहीरां पा के दर्शन करन आ रही हैं। कोई की पेटा लिया रहा है, कोई की पेटा लिया रहा है। अपनियां अपनियां पेटावां गुरु चरणा विच रख के संगतां नदरी नदर निहाल हो रही हैं। जदों वारी आई देवी चंद दी आके जदों कलगीधर पातशाह दे दर्शन कीते साहब जी दे नैणा दे नाल जदों नैण मिले अंतर जामी धन गुरु गोबिंद सिंह सच्चे पातशाह कट कट के अंतर की जानत सारे जपो भाई। घट घट के अंतर की जानत भले बुरे की पीर पछान। नैणा दे नाल जदों नैण मिले देवी चंद दे कलगीधर पातशाह दे ते साहब जी कहन लगे क्यों देवी चंद भेद लैण आया है। सत संगत बोलो श्री भेद लैण आया। ऐसा नैणा दा वार कीता कबीर सतगुर सूर में बाया बाण जो एक लागत ही पोए गिर पड़िया परा कलेजे छेक। एक नैणा दा वार तेरा काफी है कलगीधर पातशाह ने एक नैणा दा वार देवी चंद ते कीता। देवी चंद गुरु दा दर्शन पाके चरना ते डिग पिया। ओ गरीब निवाज मैं तेरा भेद लैण आया सां लेकिन इत्थे तां आके मैं अपना ही भेद भुल गया। सत संगत बोलो श्री के मैं कौन हां। इत्थे आके तां मैनूं ए भी दस के शर्म आउंदी है कि मैं तेरा भेद लैण आया लेकिन जदों इत्थे आके तेरे सोहणे दर्शन कीते इत्थे दियां रौनकां तकियां आनंदपुर दी आनंदमयी धरती ते संगतां दी आवागावी चारे पासे आनंद ही आनंद है। जिथे कीर्तन हो रहा है बाणी पढ़ी जा रही है संगतां सेवा कर रही हैं। ओ गरीब निवाज कृपा करो हुण मेरे ते ए के मैनू हुण अपने चरणा विच ही थां दे दियो। सत संगत बोलो श्री साहब जी मेरा दे घर विच आए आख्या चंगा देवी चंद इथे कुछ दिन रह। कुछ दिन देवी चंद रहा आनंदपुर साहब सेवा करदा है कीर्तन सुनदा है जिवें जिवें बाणी पढ़दा है कीर्तन सुनदा है सेवा करदा है मन ते लगी होई मैल लथ रही है पापां दी। सत संगत बोलो श्री नवा निरोवा निर्मल मन हो गया बाणी दा निवास जो हो गया। जिन्हां दे हिरदे विच बाणी वस जांदी है उन्हां दे मन निर्मल हो जांदे। ओ किसे नाल ईरखा द्वेष भावना नहीं करदे जो बाणी पढ़दे हैं और बाणी पढ़ के जिन्हां दे हिरदे विच बाणी वस गई है। देवी चंद भी भुल गया सब कुछ ਉਜ ਦਿਨ ਉੱਥੇ ਰਿਹਾ ਤਾਂ ਇੱਕ ਦਿਨ ਸਾਹਿਬ ਜੀ ਕਹਿਣ ਲੱਗੇ, ਦੇਵੀ ਚੰਦ ਹੁਣ ਜਿਸ ਕੰਮ ਵਾਸਤੇ ਤੂੰ ਆਇਆ ਸੀ ਉਹ ਕੰਮ ਹੋ ਗਿਆ, ਭੇਦ ਲੈ ਲਿਆ ਹੀ ਨਾ ਸਾਡਾ, ਜਾ ਹੁਣ ਫਿਰ ਰਾਜੇ ਭੀਮ ਚੰਦ ਨੂੰ ਜਾ ਕੇ ਦੱਸ ਕਿ ਤੂੰ ਆਨੰਦਪੁਰ ਜਾ ਕੇ ਕਿਹੜੇ ਕਿਹੜੇ ਭੇਦ ਲਿੱਤੇ। ਸਤ ਸੰਗਤ ਬੋਲੋ ਸ੍ਰੀ ਨਾ ਗਰੀਬ ਨਿਵਾਜ, ਇਹ ਜਿਹੜੇ ਸੋਹਣੇ ਚਰਨਾਂ ਵਿੱਚ ਮੈਨੂੰ ਆ ਕੇ ਇੱਥੇ ਤੇਰੇ ਸੋਹਣੇ ਚਰਨਾਂ ਵਿੱਚ ਜਿਹੜਾ ਸੁੱਖ ਮਿਲਿਆ ਉਹ ਕਦੇ ਰਾਜ ਭਾਗ ਵਿੱਚ ਵੀ ਨਹੀਂ ਸੀ ਮਿਲਿਆ। ਹੁਣ ਕਿਰਪਾ ਕਰੋ ਮੈਨੂੰ ਇਹਨਾਂ ਚਰਨਾਂ ਤੋਂ ਨਾ ਵਿਛੋੜੋ। ਸਾਹਿਬ ਜੀ ਕਹਿਣ ਲੱਗੇ, ਦੇਵੀ ਚੰਦ ਇੱਕ ਵਾਰ ਤਾਂ ਤੂੰ ਹੋ ਕੇ ਆ, ਗੁਰੂ ਦਾ ਭੇਦ ਦੱਸ ਕੇ ਆ, ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕੀਤੀ। ਤੇਰਾ ਹੁਕਮ ਤਾਂ ਨਹੀਂ ਮੋੜਦਾ ਲੇਕਿਨ ਇੱਕ ਬੇਨਤੀ ਮੇਰੀ ਵੀ ਹੈ, ਮੰਨੋਗੇ? ਕਿਉਂ ਨਾ ਮੰਨਾਂਗਾ ਦੇਵੀ ਚੰਦ, ਤੇਰੇ ਹਿਰਦੇ ਵਿੱਚ ਏਡਾ ਪਿਆਰ ਹੈ ਗੁਰੂ ਘਰ ਨੂੰ, ਕਿਉਂ ਨਹੀਂ ਮੰਨਾਂਗੇ? ਚੰਗਾ, ਜੇ ਫਿਰ ਮੈਨੂੰ ਰਾਜੇ ਭੀਮ ਚੰਦ ਵੱਲ ਭੇਜਦੇ ਹੋ ਤਾਂ ਇੱਕ ਕਿਰਪਾ ਕਰੋ, ਆ ਜਿਹੜੇ ਸੋਹਣੇ ਚਰਨ ਹਨ ਨਾ ਤੁਹਾਡੇ, ਇਹ ਚਰਨ ਮੇਰੀਆਂ ਅੱਖਾਂ ਵਿੱਚ ਵਸਾ ਦਿਓ, ਇਹ ਸੋਹਣੇ ਚਰਨ ਮੈਨੂੰ ਨਾਲ ਹੀ ਦੇ ਦਿਓ ਤਾਂ ਕਿ ਮੈਂ ਜਿੱਥੇ ਜਾਵਾਂ ਤੇਰੇ ਸੋਹਣੇ ਚਰਨ ਮੇਰੇ ਨਾਲ ਰਹਿਣ। ਸਤ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਆਖਿਆ, ਜਾ ਦੇਵੀ ਚੰਦ, ਸਾਡੇ ਚਰਨ ਸਦਾ ਤੇਰੇ ਨਾਲ ਰਹਿਣਗੇ, ਤੇਰੇ ਹਿਰਦੇ ਚ ਵਸਣਗੇ। ਦੇਵੀ ਚੰਦ ਤੁਰ ਪਿਆ ਆਨੰਦਪੁਰ ਤੋਂ। ਜਦੋਂ ਰਾਜੇ ਭੀਮ ਚੰਦ ਦੇ ਦਰਬਾਰ ਪਹੁੰਚਿਆ, ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਸਲਾਹ ਕਰਨ ਕਿ ਕਿਸ ਤਰ੍ਹਾਂ ਗੁਰੂ ਜੀ ਤੇ ਹਮਲਾ ਕਰੀਏ, ਤਾਂ ਦੇਵੀ ਚੰਦ ਪਹੁੰਚਿਆ। ਭੀਮ ਚੰਦ ਬੜਾ ਖੁਸ਼ ਹੋਇਆ ਕਿ ਉਹ ਦੇਵੀ ਚੰਦਾ ਆ ਗਏ ਔਰ ਗੁਰੂ ਦੇ ਭੇਦ ਲੈ ਆਏ। ਕਿਤਨੇ ਕੁ ਸ਼ਸਤਰ ਹਨ ਗੁਰੂ ਕੋਲ, ਕਿਤਨੇ ਅਸਤਰ ਹਨ, ਕਿਤਨੀਆਂ ਕੁ ਫੌਜਾਂ ਹਨ, ਕਿਤਨੇ ਸੂਰਮੇ ਹਨ, ਔਰ ਦੱਸ ਨਾ ਆਨੰਦਪੁਰ ਦਾ ਕਿਲਾ ਕਿਹੜੇ ਪਾਸੋਂ ਦੀ ਕਮਜ਼ੋਰ ਹੈ ਜਿੱਥੋਂ ਅਸੀਂ ਹਮਲਾ ਕਰਕੇ ਤੇ ਗੁਰੂ ਨੂੰ ਹਰਾ ਦੇਈਏ। ਦੇਵੀ ਚੰਦ ਕਹਿਣ ਲੱਗਾ, ਰਾਜਾ ਤੂੰ ਕਿਸ ਗੁਰੂ ਨੂੰ ਹਰਾਉਣ ਦੀਆਂ ਗੱਲਾਂ ਕਰ ਰਹੇ, ਜਿਸ ਦੇ ਚਰਨਾਂ ਵਿੱਚ ਜਾ ਕੇ ਜਿਸ ਦਾ ਦਰਸ਼ਨ ਕਰਕੇ ਸਾਰੇ ਹੀ ਹਰ ਜਾਂਦੇ ਹਨ, ਉਸ ਗੁਰੂ ਦੇ ਨਾਲ ਟਾਕਰਾ ਤੁਹਾਡਾ ਤੁਸੀਂ ਟਾਕਰਾ ਨਾ ਕਰ ਸਕੋਗੇ। ਭੀਮ ਚੰਦ ਕੀ ਕਹਿ ਰਹੇ, ਤੂੰ ਸਾਡਾ ਵਜ਼ੀਰ ਹੋ ਕੇ, ਸਾਡਾ ਨੌਕਰ ਹੋ ਕੇ ਗੁਰੂ ਦੀ ਉਸਤਤ ਕਰ ਰਹੇ, ਤੂੰ ਦੱਸ ਗੁਰੂ ਕਿਉਂ ਜਿਹਾ? ਤਾਂ ਭੀਮ ਚੰਦ ਕਹਿਣ ਲੱਗਾ, ਜੇ ਗੁਰੂ ਦੇ ਬਾਰੇ ਵਿੱਚ ਪੁੱਛਦੇ ਹੋ ਤਾਂ ਗੁਰੂ ਚੜਦਾ ਹੋਇਆ ਸੂਰਜ ਹੈ ਔਰ ਤੁਸੀਂ ਸਾਰੇ ਕਾਲੀ ਰਾਤ ਬਰਾਬਰ ਹੋ। ਸਤ ਸੰਗਤ ਬੋਲੋ ਸ੍ਰੀ। ਔਰ ਜਦੋਂ ਸੂਰਜ ਚੜਦਾ ਤਾਂ ਅੰਧੇਰੇ ਦੀ ਜ਼ਰੂਰਤ ਨਹੀਂ ਰਹਿੰਦੀ ਕਿ ਉਹਦੇ ਸਾਹਮਣੇ ਠਹਿਰ ਸਕੇ। ਇਸ ਵਾਸਤੇ ਜੇ ਮੇਰੀ ਗੱਲ ਮੰਨੋ ਤਾਂ ਸਾਰੇ ਇਕੱਠੇ ਹੋ ਕੇ ਗੱਲ ਵਿੱਚ ਪੱਲਾ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਆਪਣੀਆਂ ਭੁੱਲਾਂ ਬਖਸ਼ਾ ਲਓ। ਉਹ ਬਖਸ਼ਿੰਦ ਦਾਤਾ ਹੈ ਜੋ ਉਹਦੀ ਸ਼ਰਨ ਵਿੱਚ ਜਾ ਕੇ ਨਿਮਾਣੇ ਮਨ ਨਾਲ ਟਹਿ ਕੇ ਕਹਿੰਦਾ ਹੈ, ਗੁਰੂ ਜੀ ਬਖਸ਼ ਲਓ, ਟਹਿਣ ਵਿੱਚ ਦੇਰੀ ਹੈ ਫਿਰ ਉਸਨੂੰ ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਐਸੀ ਗੁਰੂ ਦੇ ਉਸਤਤ ਦੇ ਉਸਤਤ ਜਦੋਂ ਭੀਮ ਚੰਦ ਨੇ ਸੁਣੀ ਆਪਣੇ ਵਜ਼ੀਰ ਦੇਵੀ ਚੰਦ ਦੇ ਮੁਖੋਂ ਤਾਂ ਸੜ ਭਰ ਕੇ ਕੋਇਲਾ ਹੋ ਗਿਆ। ਕਹਿਣ ਲੱਗਾ, ਤੂੰ ਸਾਡਾ ਨੌਕਰ ਹੋ ਕੇ ਉਸਤਤ ਕਰੇ ਗੁਰੂ ਦੀ? ਜੱਲਾਦਾਂ ਨੂੰ ਹੁਕਮ ਦਿੱਤਾ ਸੂਏ ਲਾਲ ਕਰਕੇ ਇਹ ਜਿਨ੍ਹਾਂ ਅੱਖਾਂ ਦੇ ਨਾਲ ਦੇਵੀ ਚੰਦ ਗੁਰੂ ਦਾ ਦਰਸ਼ਨ ਕਰਕੇ ਆਇਆ ਨਾ, ਇਹ ਲਾਲ ਸੂਏ ਅੱਗ ਵਿੱਚ ਤਪਾ ਕੇ ਇਸ ਦੀਆਂ ਅੱਖਾਂ ਵਿੱਚ ਖੋਬ ਦਿਓ, ਅੱਖਾਂ ਵਿੱਚ ਖੋਬ ਦਿਓ। ਜਿਨ੍ਹਾਂ ਅੱਖਾਂ ਨਾਲ ਗੁਰੂ ਦਾ ਦਰਸ਼ਨ ਕਰਕੇ ਆਇਆ, ਇਸ ਦੀਆਂ ਅੱਖਾਂ ਕੋਈ ਨਾ ਰਵਣ। ਹੁਕਮ ਦੇ ਕੇ ਭੀਮ ਚੰਦ ਤਾਂ ਚਲਿਆ ਗਿਆ ਤੇ ਸਾਹਮਣੇ ਲੈ ਜਾਓ ਪਹਾੜੀ ਤੇ, ਜਲਾਦ ਪਕੜ ਕੇ ਦੇਵੀ ਚੰਦ ਨੂੰ ਲੈ ਚੱਲੇ। ਤਾਂ ਦੇਵੀ ਚੰਦ ਦੇ ਮਿੱਤਰ ਇਕੱਠੇ ਹੋ ਗਏ, ਜੁਰਮਟ ਪਾ ਲਿਆ, ਪਿਆਰ ਵਾਲੇ ਦੇਵੀ ਚੰਦ ਦੇ ਵੀ ਸਭਾ ਵਿੱਚ ਬੈਠੇ ਸਨ। ਉਹ ਦੇਵੀ ਚੰਦਾ ਇਹ ਕੀ ਕਰਦਾ ਪਿਆ, ਗੁਰੂ ਦੀ ਉਸਤਤ ਛੱਡ ਦੇ, ਭੀਮ ਚੰਦ ਦਾ ਆਖਾ ਮੰਨ ਲੈ, ਆ ਤੈਨੂੰ ਕੋਈ ਪ੍ਰਾਣਾ ਦਾ ਫਿਕਰ ਨਹੀਂ, ਦੇਵੀ ਚੰਦ ਨੇ ਰੋ ਕੇ ਆਖਿਆ ਮੇਰੇ ਪ੍ਰਾਣ ਚਲੇ ਜਾਵਣ ਲੇਕਿਨ ਮੇਰੇ ਕੋਲੋਂ ਗੁਰੂ ਦੇ ਚਰਨ ਨਾ ਛੁੱਟਣ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਾਣ ਛੁੱਟ ਜਾਣ ਲੇਕਿਨ ਗੁਰੂ ਦੇ ਚਰਨ ਨਾ ਛੁੱਟਣ, ਚਰਨ ਨਾ ਛੱਡੋ ਸਰੀਰ ਕੱਲ ਜਾਈ। ਆ ਬਾਈ ਜਿਨ੍ਹਾਂ ਨੇ ਚਰਨਾਂ ਨਾਲ ਪਿਆਰ ਕੀਤਾ ਉਹਨਾਂ ਨੂੰ ਪਤਾ ਹੈ ਕਿ ਗੁਰੂ ਦੇ ਚਰਨ ਕਿਤਨੇ ਕੁ ਮਿੱਠੇ ਹੈ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਦੇਵੀ ਚੰਦ ਨੂੰ ਪਕੜ ਕੇ ਜਲਾਦ ਜਦੋਂ ਪਹਾੜੀ ਤੇ ਲੈ ਗਏ, ਸੂਏ ਲਾਲ ਕਰ ਲਏ, ਅੱਖਾਂ ਵਿੱਚ ਜਦੋਂ ਖੋਭਣ ਲੱਗੇ ਤਾਂ ਦੇਵੀ ਚੰਦ ਨੇ ਆਖਿਆ ਠਹਿਰ ਜਾਓ, ਪਹਿਲਾਂ ਮੈਨੂੰ ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਚਰਨ ਅੱਖਾਂ ਵਿੱਚ ਵਸਾ ਲੈਣ। ਅੱਖਾਂ ਵਿੱਚ ਚਰਨ ਵਸਾਏ, ਜਲਾਦਾਂ ਨੇ ਜਦੋਂ ਸੂਏ ਖੋਭੇ, ਅੱਗ ਵਿੱਚ ਲਾਲ ਕਰਕੇ ਦੇਵੀ ਚੰਦ ਦੀਆਂ ਅੱਖਾਂ ਵਿੱਚ ਖੋਭੇ, ਦੋ ਖੂਨ ਦੇ ਟੇਪੇ ਡਿੱਗੇ। ਜਲਾਦ ਤਾਂ ਚਲੇ ਗਏ ਉੱਥੋਂ, ਇਹ ਸੋਚ ਕੇ ਤੜਪ ਤੜਪ ਕੇ ਮਰ ਜਾਏਗਾ ਤੇ ਸਵੇਰੇ ਆ ਕੇ ਇਹਦੀ ਲਾਸ਼ ਲੈ ਜਾਵਾਂ। ਲੇਕਿਨ ਜਦੋਂ ਅੰਮ੍ਰਿਤ ਵੇਲਾ ਹੋਇਆ, ਦੇਵੀ ਚੰਦ ਅੱਖਾਂ ਮਲਦਾ ਹੋਇਆ ਇਵੇਂ ਉੱਠ ਬੈਠਾ ਜਿਵੇਂ ਅੱਖਾਂ ਨੂੰ ਕੁਛ ਹੋਇਆ ਹੀ ਨਾ ਹੋਵੇ। ਅੱਖਾਂ ਨੌ ਬਰ ਨੌ ਹਨ, ਨਵੀਆਂ ਨੀ ਰੋਈਆਂ। ਸਾਧ ਸੰਗਤ ਬੋਲੋ ਸ੍ਰੀ ਆਖਿਆ, ਹੁਣ ਜਾਵਾਂ ਇਸ ਭੀਮ ਚੰਦ ਨੂੰ ਆਖਾਂ ਕਿ ਤੂੰ ਜਿਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉਹ ਜਿਸ ਵੱਲ ਗੁਰੂ ਹੋਵੇ ਉਸਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ। ਫਿਰ ਮਨ ਵਿੱਚ ਆਇਆ ਨਹੀਂ ਇਸ ਪਾਪੀ ਵੱਲ ਹੁਣ ਨਹੀਂ ਜਾਣ, ਜਿਸਨੇ ਆ ਪ੍ਰਾਣ ਬਖਸ਼ੇ ਹਨ, ਆ ਜਿਸਨੇ ਹੁਣ ਜੀਵਨ ਬਖਸ਼ਿਆ, ਬਾਕੀ ਦਾ ਜੀਵਨ ਉਸਦੀ ਸੇਵਾ ਵਿੱਚ ਲਾ ਦਿਆਂ। ਤੁਰ ਪਿਆ ਅਨੰਦਪੁਰ ਸਾਹਿਬ ਵੱਲ। ਜਦੋਂ ਪਹੁੰਚਿਆ ਅਨੰਦਪੁਰ ਦੀ ਧਰਤੀ ਦੇ ਕੋਲ, ਦੀਵਾਨ ਦੀ ਸਮਾਪਤੀ ਹੋ ਗਈ ਸੀ, ਸਾਹਿਬਾਂ ਨੂੰ ਮਿਲਣ ਵਾਸਤੇ ਜਦੋਂ ਜਾਣ ਲੱਗਾ ਤੇ ਸੇਵਾਦਾਰ ਨੇ ਬਾਹਰ ਰੋਕ ਲਿਆ, ਆਖਿਆ ਸਾਹਿਬ ਜੀ ਨੂੰ ਮਿਲਣ ਦਾ ਹੁਕਮ ਨਹੀਂ ਹੈ। ਕਿਉਂ, ਕੀ ਹੋਇਆ? ਆਖਿਆ ਰਾਤ ਸਾਹਿਬ ਜੀ ਦੇ ਚਰਨਾਂ ਨੂੰ ਕੁਝ ਖੇਚਲ ਹੋ ਗਈ। ਰਾਤ ਕੀਰਤਨ ਸਵੇਲੇ ਦਾ ਪਾਠ ਕਰ ਰਹੇ ਸਨ ਤੇ ਪਾਠ ਕਰਦਿਆਂ ਕਰਦਿਆਂ ਪੈਰਾਂ ਵਿੱਚੋਂ ਖੂਨ ਦੇ ਫੁਹਾਰੇ ਛੁੱਟ ਪਏ। ਆਖਿਆ ਕੀ ਹੋਇਆ, ਮੈਨੂੰ ਅੰਦਰ ਜਾਣ ਦੇ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਆਖਿਆ ਸੇਵਾਦਾਰ ਇਸ ਨੂੰ ਨਾ ਰੋਕ, ਇਹਨੂੰ ਅੰਦਰ ਆਣ ਦੇ। ਦੇਵੀ ਚੰਦ ਜਦੋਂ ਅੰਦਰ ਗਿਆ, ਪਾਤਸ਼ਾਹ ਦੇ ਚਰਨਾਂ ਤੇ ਪੱਟੀਆਂ ਵਧੀਆਂ, ਖੂਨ ਸਿਮਰਿਆ, ਦੇਵੀ ਚੰਦ ਦੇ ਨੈਣਾਂ ਵਿੱਚੋਂ ਜਲ ਵਹਿ ਤੁਰਿਆ। ਉਹ ਗਰੀਬ ਨਿਵਾਜ, ਇਹ ਕੀ ਹੋ ਗਿਆ? ਤੁਹਾਡੇ ਪੈਰਾਂ ਨੂੰ ਖਿੱਚ, ਕਿਤੇ ਕੰਡਾ ਚੁਭ ਗਿਆ, ਕਿਤੇ ਚੋਟ ਲੱਗ ਗਈ ਜੇ, ਕੀ ਹੋਇਆ? ਤਾਂ ਸਾਹਿਬ ਜੀ ਕਹਿਣ ਲੱਗੇ, ਦੇਵੀ ਚੰਦਾ ਦੁੱਖ ਦੇਵੇਂ ਵੀ ਤੂੰ ਤੇ ਪੁੱਛੇ ਵੀ ਤੂੰ। ਉਹ ਗਰੀਬ ਨਿਵਾਜ, ਇਹਨੂੰ ਦੁੱਖ ਦੇਣ ਦਾ ਜੇ ਮੇਰੇ ਮਨ ਵਿੱਚ ਫੁਰਨਾ ਵੀ ਆਵੇ ਤਾਂ ਮੇਰਾ ਕਲੇਜਾ ਪਾਟ ਜਾ, ਕੀ ਹੋਇਆ ਦੱਸੋ? ਸਾਹਿਬ ਜੀ ਕਹਿਣ ਲੱਗੇ, ਕੱਲ ਸ਼ਾਮ ਦਾ ਜ਼ਿਕਰ ਕਰ, ਜਦੋਂ ਪਹਾੜੀ ਤੇ ਜਲਾਦ ਤੇਰੀਆਂ ਅੱਖਾਂ ਵਿੱਚ ਸੂਏ ਖੋਭ ਰਹੇ ਸਨ ਤਾਂ ਉਸ ਵਕਤ ਅਸੀਂ ਆਪਣਾ ਬਿਰਧ ਪਛਾਣ ਕੇ ਤੇਰੀਆਂ ਅੱਖਾਂ ਅੱਗੇ ਆਪਣੇ ਚਰਨ ਕਰ ਦਿੱਤੇ। ਉਹ ਸੂਏ ਤੇਰੀਆਂ ਅੱਖਾਂ ਵਿੱਚ ਨਾ ਖੁੱਭੇ, ਦੇਵੀ ਚੰਦ ਸਾਡੇ ਚਰਨਾਂ ਵਿੱਚ ਆ ਵਜੇ। ਸਿੱਖ ਨੂੰ ਪ੍ਰਤੀਤ ਦਿਖਾਉਣ ਵਾਸਤੇ ਸਾਹਿਬ ਜੀ ਨੇ ਸਿਰਾਣੇ ਤਲੋਂ ਦੋ ਮੇਖਾਂ ਕੱਢੀਆਂ, ਆਖਿਆ ਪਛਾਣ ਇਹ ਉਹੀ ਮੇਖਾਂ ਹਨ। ਦੇਵੀ ਚੰਦ ਚਰਨਾਂ ਤੇ ਡਿੱਗ, ਰੋ ਰੋ ਕੇ ਚਰਨਾਂ ਨੈਣਾਂ ਦੇ ਚਰਨ ਨਾਲ ਚਰਨ ਧੋ ਦਿੱਤੇ। ਐਸਾ ਜਦੋਂ ਪਿਆਰ ਵਿੱਚ ਆਇਆ ਤੇ ਸਾਹਿਬ ਜੀ ਨੇ ਆਖਿਆ, ਦੇਵੀ ਚੰਦ ਪੱਟੀਆਂ ਖੋਲ ਦੇ, ਤੇਰੇ ਪਿਆਰ ਦੇ ਹੰਝੂਆਂ ਨੇ ਸਾਡੇ ਜ਼ਖਮ ਭਰ ਦਿੱਤੇ। ਸਤ ਸੰਗਤ ਬੋਲੋ ਸ੍ਰੀ। ਪੱਟੀਆਂ ਖੋਲੀਆਂ ਤੇ ਸਾਹਿਬ ਜੀ ਦੇ ਚਰਨ ਨਵੇਂ ਨਿਰੋਏ। ਦੇਵੀ ਚੰਦ ਚੂਮ ਉੱਠਿਆ, ਅੱਜ ਪ੍ਰਤੀਤ ਹੋ ਗਈ ਕਿ ਜਿਸ ਨੂੰ ਮੈਂ ਜਪਦਾ ਹਾਂ ਉਹ ਦੂਰ ਨਹੀਂ, ਉਹ ਤਾਂ ਸਦਾ ਮੇਰੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲ। ਅੱਜ ਪ੍ਰਤੀਤ ਆ ਗਈ ਕਿ ਜੋ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਂਦਾ ਹੈ ਫਿਰ ਗੁਰੂ ਉਸਨੂੰ ਕਦੇ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ। ਮਾਈ